गुरुरु प्यारी सात संगत जी, वाहिगुरू जी का खालसा, वाहिगुरू जी की फतेह। प्रोफेसर पूरन सिंह जी की कमोलक लिखत है, जिसका सिरलेख है जिंदगी दे राहां ते। आओ उसका अगला भाग सरवण करन की कोशिश करिए जी। अंक दसवां, शंघाई। जापान तो मुड़दियां मैं कौन मोन साधु एक बोधी भिखू सां। भावें मेरे हाथ विच मंगण वाला खप्पर नहीं सी, ना पुराना तीबर सोगी त्याग, मैं अपने आले दुआले दियां सब सोहणियां चीज़ां विचों खुशी लैंदा सां। मेरियां प्रार्थनावां किसे सुंदर मनमोहन नूं संबोधन हुंदियां सन। मैं हमेशा किसे उसदी छो नाल उतेजित रहिंदा सां, जिन्हों मैं वेख्या नहीं सी हुंदा। टहिणी उत्ते नचदा फुल मेरे लई ओढ़ा ही जीउंदा सी, जेड़ी एक जवान औरत जेड़ी सड़क दे पासियों मेरे उत्ते मुस्कुराण ते मैनू अपने नाल गल कराण दी कोशिश विच आउंदी सी। मेरे लहू विच कविता दे उछाले दी धड़कन सी, ते मैं ख्याल करदा सां कि ओह मैनू अग ला देवेगी। उस अग मैनू ला दित्ती ते अंत तक मैं एक लाट ही रहा, एक मगदा फुल, कदे सुआह नहीं होया। जे कदे सुआह होया भी उहदे विचों मैं गुलाब बन के चढ़ उठिया। बुद्धि दी धूड़ कदे नहीं, बुद्धि कोलों मैं हमेशा डरदा रहा हाँ। उस बुद्धि कोलों जिहड़ी आत्मा दी गोली नहीं, उहनूं मैं सदा धोखे दी चीज़ समझिया ते उम्र भर कदे उस ते भरोसा नहीं कीता। भावें बुद्धिवान चमत्कार लई हमेशा मेरे अंदर श्रद्धा ते पूजा रही है, पर इहदी दलील मेरे लई ठंडी ठार है। बुद्धि दे मनोभाव ओह सच्चाइयां नहीं जिन्हां दे ढासण नूं मैं प्यार कर सकां। जिवें एक यात्रु आराम करन लई पत्थर उत्ते सिर टिका लैंदा है, मैं साधुगिरी दे पुराने पेशे लई ते इहदे सोहज ते मेर दियां अदावां लई नवां सां। इहदियां रस्मी रवरीतां तों वी मैनूं उड्डी नफरत सी, जिहड़ी दुनियावी सियाणप दे पखंडी तौर तरीके तों। ते मेरे तजर्बे ने एक वारी शंघाई विच मैनूं हार दे दित्ती। जदों पीले पहरण विच मैं शंघाई उतरिया, मैनू समुंदर पासे दी सड़क उत्ते पुलिस दा एक सिख सिपाही मिलिया। पंजाब दे किसानां दा एक शानदार नमूना। ओह अखवांदा सिख सी, पर सिखी विरासत दे चिन्हां दे छुट सिखी जां शिस्ता दा उहदे विच भोरा वी नहीं सी। सोचो मेरा सिख होण तों की भाव है, जदों मैं सच्ची ख्याल करदा हाँ कि सेंट हिलेरियन, साध मुरादा पाल ते मलानी वर्गे वीराने दे पुराने ईसाई पितामा सच्चे शिष सन। ओह एडा झुकिया कि उसने लगभग मेरे पैर छू ले। मैनू नहीं सी पता कि उसने क्यों इस तरह कीता। मैं निरा यूनिवर्सिटी दा आदमी सां, हुणे स्कूलों निकलिया ते ओह एक बुजुर्ग आदमी किन्ने ही वधेरे वरे उहदे थैले विच, पर उसने शायद मैनू महात्मा समझ लिया। उहदे वहम ते रंगे कपड़े लई उहदी मशीनी शरदा कारण पूजा दी चीज़ बनाए जाण उत्ते मैं बड़ी बेआरामी महसूस कीती। जापान विच पीला पहरण एव सत्कारिया नहीं जांदा, ते मैनू ख्याल आया कि मैं अपने अंगा उत्ते मज़हब दी पुराणी रोमांस पहन लई सी। इहदे करके मैं अपने संबंधी बिल्कुल झूठे प्रभाव पा रहा सां। ओह बड़ा मेहरबान सी ते प्रतक खुशी नाल ओह मैनू पुलिस पालां विच लै गया। उत्थे सब मेरे दुआले इकट्ठे हो गए ते सारे मेरी सेवा करन दे चावान सन। उन्होंने अपने खाने दा कुछ हिस्सा मैनू दिता, जिहड़ा गुड़ ते मक्खण नाल एडा भारा सी कि उहदे नाल मसां मैं अपनी भुख दा माची जरा मार सकिया। पर उन्हां नूं मेरे कोलों पता लग गया कि मैनू जात जां मज़हब दा कोई एतराज़ नहीं सी, ते जो कोई ते जिथे किते खाण नूं मेरे हिस्से आवे मैनू परवान सी। खुराक बारे किसे किस्म दे इतराज़ उठाने मैं अपने चंगे वक्त ते स्वादां दी निरोल बर्बादी ख्याल करदा सां। जिन्ना चिर खुराक चंगी खाण योग होवे ते साडे मेदे दे मुआफिक वी होवे ते असी बहुता खा के शरीर उत्ते बोझा वी ना पाईए, तां सब खुराकां रूहानी हन। आइसलैंड वालियां दा चर्बी चढ़ जाना, बर्फानी इलाकियां वालियां दा गऊ खाना एडा ही चंगा सी जिहड़ा हिंदुस्तान दे गर्म मैदानां विच सिर्फ दुध ही पीणा। ਰੁੱਤ ਤੇ ਤਾਪਮਾਨ ਦੇ ਬਚਪਨ ਦੀਆਂ ਵਾਦੀਆਂ ਅਨੁਸਾਰ ਮੱਛੀ ਤੇ ਮੁਰਗਾ ਤੇ ਆਂਡੇ ਆਦਮੀ ਲਈ ਏਡੇ ਹੀ ਚੰਗੇ ਹਨ ਜਿਹੜੇ ਕਣਕ ਤੇ ਛੋਲੇ, ਮੱਖਣ ਤੇ ਰੋਟੀ। ਇਹ ਕਹਿਣਾ ਕਿ ਸਿਰਫ ਮਾਸ ਜਾਂ ਸਿਰਫ ਸਬਜ਼ੀਆਂ ਹੀ ਰੂਹਾਨੀ ਖੁਰਾਕ ਹਨ ਪਾਗਲਪਨ ਹੈ। ਗਊ ਤੇ ਸੂਰ ਖਾਣ ਵਾਲੇ ਲੋਕ ਹੈਨ ਜਿਹੜੇ ਕਿਸੇ ਭੇਖੂ ਜਿਹੜੇ ਦਇਆਵਾਨ ਹਨ। ਸਬਜ਼ੀ ਖੋਰ ਸ਼ੇਰਾਂ ਜਿਹੜੇ ਬੇਰਹਿਮ ਵੀ ਹੁੰਦੇ ਹਨ। ਖੁਰਾਕ ਉੱਤੇ ਕੁਝ ਆਧਾਰਿਤ ਨਹੀਂ, ਸਾਰਾ ਆਧਾਰ ਮੇਦੇ ਉੱਤੇ, ਹਾਜ਼ਮਾ ਸ਼ਕਤੀ ਤੇ ਆਦਮੀ ਦੀ ਅਸਲੀ ਪ੍ਰਕਿਰਤੀ ਉੱਤੇ ਹੈ। ਉਹਨਾਂ ਸਿੱਖਾਂ ਲਈ ਜਿਹੜੇ ਪੰਜਾਬੀ ਲੋਕਾਂ ਦੇ ਬੜੇ ਭੈੜੇ ਜਿਹੇ ਨਮੂਨੇ ਸਨ, ਜਿਨ੍ਹਾਂ ਦੇ ਦਿਮਾਗ ਬ੍ਰਾਹਮਣੀ ਵਹਿਮਾਂ ਦੇ ਕੀਲੇ ਹੋਏ ਸਨ, ਇਹ ਸਭ ਕੁਝ ਸਹਾਰਨ ਯੋਗ ਨਹੀਂ ਸੀ। ਉਹ ਇੱਕਦਮ ਮੇਰੇ ਵਿਰੋਧੀ ਹੋ ਗਏ, ਜਿਵੇਂ ਮੈਂ ਕੋਈ ਠੱਗ ਹੁੰਦਾ ਹਾਂ। ਇੱਕ ਫਿਰਤੂ ਫਕੀਰ ਜਿਹੜਾ ਪਾਵਨ ਪੁਸ਼ਾਕ ਦਾ ਭੇਖ ਕਰਕੇ ਲੋਕਾਂ ਨੂੰ ਧੋਖਾ ਦੇ ਰਿਹਾ ਸੀ, ਉਹਨਾਂ ਮੈਨੂੰ ਦੁਰਕਾਰ ਦਿੱਤਾ ਜਿਵੇਂ ਮੈਂ ਨੀਵੀਂ ਜਾਤ ਦਾ ਕੋਈ ਚੂੜਾ ਸਾਂ, ਜਿਸ ਨੇ ਆਪਣੀ ਛੋਹ ਨਾਲ ਉਹਨਾਂ ਦੇ ਪਿੱਤਲ ਦੇ ਭਾਂਡੇ ਭੇਟ ਛੱਡੇ ਸਨ। ਮੈਂ ਆਪਣੀਆਂ ਰਾਵਾਂ ਨਾਲ ਉਹਨਾਂ ਨੂੰ ਗੰਦਾ ਕਰ ਦਿੱਤਾ ਸੀ। ਮੈਨੂੰ ਪੁਲਿਸ ਪਾਲਾਂ ਤੋਂ ਉਹਨਾਂ ਦੀ ਨਫ਼ਰਤ ਦੀ ਬੋਛਾੜ ਹੇਠਾਂ ਨਿਕਲਣਾ ਪਿਆ। ਜਾਵਾਂ ਜਿੱਧਰ ਮੇਰੇ ਸਿੰਘ ਸਮਾਣ, ਮੇਰੇ ਬੋਝੇ ਵਿੱਚ ਇੱਕ ਪੈਸਾ ਵੀ ਨਹੀਂ ਸੀ। ਇਹ ਚੰਦਰਾ ਪੈਸਾ ਨਾ ਉਦੋਂ ਮੇਰੇ ਕੋਲ ਸੀ, ਨਾ ਫਿਰ ਵੀ ਕਦੇ ਹੋਇਆ। ਇੱਕ ਰੇਲਵੇ ਸਟੇਸ਼ਨ ਕੋਲ ਮੈਂ ਇਤਫਾਕ ਨਾਲ ਪਹੁੰਚ ਪਿਆ। ਮੈਨੂੰ ਕੁਝ ਘਬਰਾਇਆ ਜਿਹਾ ਵੇਖ ਕੇ ਰੇਲਵੇ ਦੇ ਇੱਕ ਸਿੱਖ ਮੁਲਾਜ਼ਮ ਨੇ, ਜਿਹੜਾ ਉੱਥੇ ਖੜੋਤਾ ਸੀ, ਮੈਨੂੰ ਪੁੱਛਿਆ ਕਿ ਮੈਂ ਕਿੱਥੇ ਜਾਣਾ ਚਾਹੁੰਦਾ ਹਾਂ। ਮੈਂ ਉਹਨੂੰ ਦੱਸਿਆ ਕਿ ਮੈਂ ਜਾਣਾ ਤਾਂ ਸੀ, ਪਰ ਮੈਨੂੰ ਬੜੀ ਅਵੇਅਰ ਹੋ ਗਈ ਹੈ, ਹੁਣ ਤੱਕ ਮੇਰਾ ਜਹਾਜ਼ ਠਿੱਲ ਪਿਆ ਹੋਵੇਗਾ। ਜਹਾਜ਼ ਸਮੁੰਦਰ ਵਿੱਚ ਖੜ੍ਹਾ ਸੀ ਅਤੇ ਉਸ ਮਿਹਰਬਾਨ ਸਾਊ ਆਦਮੀ ਨੇ ਮੈਨੂੰ ਆਖਿਆ ਕਿ ਮੈਂ ਹਾਲੇ ਵੀ ਆਪਣਾ ਜਹਾਜ਼ ਫੜ ਸਕਦਾ ਸਾਂ ਜੇ ਮੈਂ ਸਮੁੰਦਰ ਵੱਲ ਹੁਣੇ ਜਾ ਰਹੀ ਗੱਡੀ ਵਿੱਚ ਚੜ੍ਹ ਜਾਵਾਂ ਅਤੇ ਚੀਨੀ ਕਿਸ਼ਤੀ ਵਾਲਾ ਮੈਨੂੰ ਜਹਾਜ਼ ਤੱਕ ਲੈ ਜਾਵੇਗਾ। ਪਰ ਮੇਰੇ ਕੋਲ ਪੈਸਾ ਕੋਈ ਨਹੀਂ, ਮੈਂ ਆਖਿਆ। ਆ ਲਓ ਦੋ ਡਾਲੇ ਕਿਸ਼ਤੀ ਵਾਲੇ ਲਈ ਅਤੇ ਟਿਕਟ ਮੈਂ ਤੁਹਾਨੂੰ ਲੈ ਦਿੰਦਾ ਹਾਂ, ਤੁਹਾਡੀ ਸੇਵਾ ਕਰਨ ਵਿੱਚ ਮੈਨੂੰ ਵੱਡੀ ਖੁਸ਼ੀ ਹੈ, ਉਸਨੇ ਚੰਗੀ ਮੁਸਕਰਾਹਟ ਨਾਲ ਆਖਿਆ। ਮੈਂ ਰੇਲ ਗੱਡੀ ਵਿੱਚ ਚੜ੍ਹ ਗਿਆ ਅਤੇ ਜਦੋਂ ਗੱਡੀ ਤੁਰ ਪਈ, ਉੱਥੇ ਮੇਰਾ ਭਰਾ ਖੜੋਤਾ ਮੈਨੂੰ ਮਿੱਠੀ ਵਿਦਾਇਗੀ ਦੇ ਰਿਹਾ ਸੀ। ਮੇਰੇ ਸਾਹਮਣੇ ਵਾਲੇ ਬੈਂਚ ਉੱਤੇ ਇੱਕ ਅਧਖੜ ਉਮਰ ਦੀ ਚੀਨੀ ਔਰਤ ਆਪਣੀ ਬੱਚੀ ਨਾਲ ਬੈਠੀ ਸੀ। ਕੋਈ 7 ਕੁ ਸਾਲਾਂ ਦੀ ਕੁੜੀ ਉਹਦੇ ਕੱਪੜਿਆਂ ਨੂੰ ਖਿੱਚ ਰਹੀ ਸੀ। ਚੀਨੀ ਔਰਤ ਰੋ ਰਹੀ ਸੀ, ਅੰਗੂਰਾਂ ਜਿਹੜੇ ਵੱਡੇ ਅਥਰੂ ਉਹਦੇ ਡਿੱਗ ਰਹੇ ਸਨ, ਉਹਦੇ ਪੈਰ ਵੱਡੇ ਅਤੇ ਨੰਗੇ ਸਨ। ਮੈਂ ਆਪਣੇ ਮਨੋਂ ਮਹਿਸੂਸ ਕੀਤਾ ਕਿ ਮੇਰੇ ਵਾਂਗ ਉਹਨੂੰ ਵੀ ਕਿਸੇ ਮਦਦ ਦੀ ਲੋੜ ਸੀ। 2 ਡਾਲਿਆਂ 'ਚੋਂ ਜਿਹੜੇ ਉਸ ਦਿਆਲੂ ਸਿੱਖ ਨੇ ਮੈਨੂੰ ਦਿੱਤੇ ਸਨ, ਇੱਕ ਮੈਂ ਉਸ ਇਸਤਰੀ ਨੂੰ ਦੇ ਦਿੱਤਾ। ਉਸ ਦੈਵੀ ਮਨੁੱਖੀ ਚਿਹਰੇ ਉੱਤੇ ਗੁਲਾਬ ਵਰਗੀ ਭਾਅ ਪੈਦਾ ਕਰ ਸਕਦਾ ਸੀ ਅਤੇ ਮੈਂ ਹੁਣ ਵੀ ਖਿਆਲ ਕਰਦਾ ਕਿ ਆਪਣੀਆਂ ਸਾਰੀਆਂ ਹੱਡੀਆਂ ਇੱਕ ਡਾਲੇ ਪ੍ਰਤੀ ਮੈਂ ਵੇਚ ਸਕਦਾ। ਸੋਨਾ ਜਿੰਨਾ ਕਿਸੇ ਕੋਲ ਹੈ, ਉਹਦੇ ਦਿੱਤੇ ਬਿਨਾਂ ਲੋਕਾਂ ਉੱਤੇ ਨਿਰੀ ਹਮਦਰਦੀ ਦੀ ਛੈਬਰ ਲਾਉਂਦੇ ਜਾਣਾ ਮਕਰਿਆਂ ਦਾ ਲੱਛਣ ਹੈ, ਜਿਨ੍ਹਾਂ ਮਕਰਿਆਂ ਨੂੰ ਦੇਵੀ ਯਸ਼ੂ ਨੇ ਕਹਿਰ ਵਿੱਚ ਆ ਕੇ ਕੋਟੜੇ ਮਾਰ ਮਾਰ ਦੁਨੀਆਂ ਦੇ ਮੰਦਰੋਂ ਬਾਹਰ ਕੱਢ ਦਿੱਤਾ ਸੀ। ਮੈਂ ਕਿਸ਼ਤੀ ਵਿੱਚ ਚੜ੍ਹ ਗਿਆ ਅਤੇ ਜਹਾਜ਼ ਤੱਕ ਪਹੁੰਚਾ, ਐਨ ਉਸ ਵੇਲੇ ਜਦੋਂ ਪੌੜੀ ਚੁੱਕੀ ਜਾਣ ਵਾਲੀ ਸੀ। ਪੌੜੀ ਉੱਤੇ ਪੈਰ ਧਰਦਿਆਂ ਮੈਂ ਡਾਲਾ ਕਿਸ਼ਤੀ ਵਾਲੇ ਨੂੰ ਦੇ ਦਿੱਤਾ ਅਤੇ ਉਸਨੇ ਹੋਰ ਮੰਗਿਆ। ਉਹਨੇ ਚਿਰ ਵਿੱਚ ਮੈਂ ਕੋਈ ਡੰਡੇ ਉੱਪਰ ਚੜ ਗਿਆ ਸਾਂ। ਉਸਨੇ ਆਪਣੀ ਲੋਹ ਕੁੰਡੀ ਲੰਮੇ ਸਾਰੇ ਬਾਂਸ ਉੱਤੇ ਲੱਗੀ, ਮੈਨੂੰ ਹੇਠਾਂ ਤਰੀਕ ਲਿਆਉਣ ਲਈ ਸੁੱਟੀ ਜਿਵੇਂ ਮੈਂ ਕੋਈ ਬੱਕਰਾ ਸਾਂ। ਕੁੰਡੀ ਨੇ ਮੇਰੀ ਅੱਡੀ ਨੂੰ ਰਗੜਿਆ ਅਤੇ ਅੱਡੀ ਜ਼ਖਮੀ ਹੋ ਗਈ। ਕਿਸ਼ਤੀ ਵਾਲੇ ਦਾ ਗੁੱਸਾ ਹਾਕੀ ਸੀ, ਮੈਂ ਉਹਨੂੰ ਧੋਖਾ ਦਿੱਤਾ ਸੀ। ਇਹ ਮੁਨਾਸਿਬ ਸੀ ਕਿ ਉਹ ਮੈਨੂੰ ਸਮੁੰਦਰ ਵਿੱਚ ਡੋਬ ਦਿੰਦਾ, ਕਿਉਂਕਿ ਉਹ ਨਾਰਾਜ਼ ਸੀ। ਪਰ ਇਹ ਕੋਈ ਮੇਰਾ ਕਸੂਰ ਨਹੀਂ ਸੀ ਕਿ ਉਹਦੀ ਕੁੰਡੀ ਮੇਰੇ ਮਾਸ ਵਿੱਚ ਅੜ ਨਾ ਸਕੀ। ਮਸਾਂ ਇੱਕ ਵਾਲ ਦੀ ਵਿੱਥ ਕਰਕੇ ਮੈਂ ਬਚ ਗਿਆ। ਪੌੜੀ ਉਤਾਂ ਚੁੱਕੀ ਗਈ, ਜਹਾਜ਼ ਨੇ ਲੰਗਰ ਚੁੱਕ ਲਿਆ ਅਤੇ ਇਸ ਤਰ੍ਹਾਂ ਕਿਸ਼ਤੀ ਵਾਲੇ ਨੂੰ ਮਜਬੂਰੀ 1 ਡਾਲਾ ਮੈਨੂੰ ਖੈਰਾਇਤੀ ਦੇਣਾ ਪਿਆ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।